ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਜੀ। ਖੁਦਾਵੰਦ ਦੇ ਬਚਨ ਦੇ ਵਿੱਚ ਆ ਗਈ ਜੋ ਅਸੀਂ ਦੇਖਾਂਗੇ ਉਹ ਹੈ ਰੋਮੀਓ ਦਾ 7 ਬਾਪ ਉਹਦੀ 1 ਤੋਂ ਲੈ ਕੇ 12 ਆਜ ਤੱਕ। ਜਦੋਂ ਮੇਰਾ ਇੱਕ ਲੜਕਾ ਆਪਣੀ ਸਾਈਕਲ ਚਲਾਉਣਾ ਸਿੱਖ ਰਿਹਾ ਸੀ ਤਾਂ ਮੈਂ ਸਟੈਬਲਾਈਜ਼ਰ ਲਗਾ ਦਿੱਤੇ। ਸਟੈਬਲਾਈਜ਼ਰ ਪਹੀਆਂ ਦੀ ਗਿਣਤੀ 2 ਤੋਂ 4 ਤੱਕ ਵਧਾਉਂਦੇ ਹਨ ਅਤੇ 2 ਵਾਧੂ ਪਹੀਏ ਜੋ ਇੱਕ ਦੋਵੇਂ ਪਾਸੇ ਚਿਪਕਦੇ ਹਨ ਬੱਚੇ ਨੂੰ ਡਿੱਗਣ ਤੋਂ ਰੋਕਣ ਲਈ ਤਿਆਰ ਕੀਤੇ ਗਏ ਹਨ। ਜਦੋਂ ਬੱਚਾ ਬਹੁਤ ਦੂਰ ਤੱਕ ਚੁੱਕਦਾ ਹੈ ਤਾਂ ਉਸ ਪਾਸੇ ਦਾ ਸਟੈਬਲਾਈਜ਼ਰ ਭਾਰ ਚੁੱਕਦਾ ਹੈ ਅਤੇ ਉਹਨਾਂ ਨੂੰ ਸਿੱਧਾ ਰੱਖਦਾ ਹੈ ਅਤੇ ਜਿਸ ਨਾਲ ਉਹ ਆਪਣਾ ਸੰਤੁਲਨ ਠੀਕ ਕਰ ਸਕਦਾ ਹੈ। ਉਹ ਬੱਚੇ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਤਿਆਰ ਕੀਤੇ ਗਏ ਹਨ। ਜਦੋਂ ਬੱਚਾ ਵਧੇਰੇ ਨਿਪੁੰਨ ਹੋ ਜਾਂਦਾ ਹੈ ਤਾਂ ਸਟੈਬਲਾਈਜ਼ਰਾਂ ਨੂੰ ਤੁਸੀਂ ਜਿਹੜਾ ਆ ਉਹ ਬੰਦ ਕਰ ਦਿੰਦੇ ਹੈ ਜਾਂ ਹਟਾ ਲੈਂਦੇ ਹਾਂ ਤਾਂ ਉਹ 4 ਪਹੀਆਂ ਤੋਂ 2 ਪਹੀਏ ਵੱਲ ਚਲੇ ਜਾਂਦੇ ਹਨ। ਇਹ ਰਵਾਇਤੀ ਬੁੱਧੀ ਹੈ ਘੱਟੋ ਘੱਟ ਸਾਡੇ ਕੇਸ ਨੂੰ ਛੱਡ ਕੇ ਇਹ ਕੰਮ ਨਹੀਂ ਕਰਦਾ। ਹੋ ਸਕਦਾ ਹੈ ਕਿ ਮੈਂ ਸਟੈਬਲਾਈਜ਼ਰ ਨੂੰ ਗਲਤ ਤਰੀਕੇ ਨਾਲ ਜੋੜਿਆ ਹੋਵੇ ਜਾਂ ਉਸ ਬਾਈਕ ਲਈ ਮਾੜੇ ਫਿੱਟ ਹੋ ਸਕਦੇ ਹਨ, ਪਰ ਅੰਤ ਵਿੱਚ ਕੀ ਹੋਇਆ ਕਿ ਮੇਰਾ ਬੇਟਾ ਉਸ ਸੱਜੇ ਸਟੈਬਲਾਈਜ਼ਰ 'ਤੇ ਭਰੋਸਾ ਕਰਦੇ ਹੋਏ ਆਪਣੇ ਸੱਜੇ ਪਾਸੇ ਵੱਲ ਝੁੱਕ ਜਾਵੇਗਾ। ਉਸ ਨੇ ਸੰਤੁਲਨ ਬਣਾਉਣਾ ਨਹੀਂ ਸਿੱਖਿਆ, ਉਸ ਨੇ ਝੁੱਕਦੇ ਹੋਏ ਸਾਈਕਲ ਚਲਾਉਣਾ ਸਿੱਖ ਲਿਆ ਅਤੇ ਇਸ ਲਈ ਜਦੋਂ ਮੈਂ ਸਟੈਬਲਾਈਜ਼ਰ ਨੂੰ ਉਤਾਰਿਆ ਤਾਂ ਸਿੱਖੇ ਹੋਏ ਪੈਟਰਨ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨ ਦੇ ਵਿੱਚ ਮੇਰੇ ਹਫ਼ਤੇ ਜਿਹੜਾ ਆ ਉਹ ਨਿਕਲ ਗਏ। ਅੱਜ ਦੇ ਹਵਾਲੇ ਵਿੱਚ ਪੌਲੁਸ ਪਰਮੇਸ਼ੁਰ ਦੇ ਕਾਨੂੰਨ ਨੂੰ ਇਸੇ ਸਹੀ ਸਾਰ 'ਤੇ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਅਜਿਹਾ ਕਰਨ ਲਈ ਇਹ ਉਸ ਨੂੰ ਪੂਰੇ ਅਧਿਆਏ 7 ਅਤੇ ਅਧਿਆਏ 8 ਵਿੱਚ ਲਿਆ ਜਾਵੇਗਾ। ਜਿਹੜੇ ਚਰਖ ਦੇ ਬਾਹਰ ਹਨ ਅਤੇ ਚਰਖ ਦੇ ਅੰਦਰ ਹਨ, ਬਹੁਤ ਸਾਰੇ ਧਾਰਮਿਕ ਲੋਕ ਅਕਸਰ ਸੋਚਦੇ ਹਨ ਕਿ ਕਾਨੂੰਨ ਪਰਮੇਸ਼ੁਰ ਦਾ ਰਸਤਾ ਹੈ, ਇਹ ਸਭ ਦੇ ਬਾਅਦ ਪਰਮੇਸ਼ੁਰ ਦਾ ਕਾਨੂੰਨ ਹੈ। ਸਾਨੂੰ ਆਖਿਰਕਾਰ ਉਸਦਾ ਕਹਿਣਾ ਮੰਨਣਾ ਚਾਹੀਦਾ ਹੈ ਅਤੇ ਇਸ ਲਈ ਕਾਨੂੰਨ ਪਰਮੇਸ਼ੁਰ ਦੀ ਇੱਛਾ, ਪਰਮੇਸ਼ੁਰ ਦੇ ਹੁਕਮ, ਪਰਮੇਸ਼ੁਰ ਨੂੰ ਪਸੰਦ ਕਰਨ ਅਤੇ ਪਰਮੇਸ਼ੁਰ ਦੇ ਨਾਲ ਸਹੀ ਹੋਣ ਦੀ ਕੋਸ਼ਿਸ਼ ਵਿੱਚ ਇੱਕ ਪ੍ਰਮੁੱਖ ਸਥਾਨ ਜਿਹੜਾ ਆ ਉਹ ਨਿਭਾਉਂਦੇ ਹਨ। ਈਸਾਈ ਵੀ ਮੌਕੇ 'ਤੇ ਕੁਝ ਗੈਰ ਸਿਹਤਮੰਦ ਵਿਸ਼ਵਾਸਾਂ ਅਤੇ ਵਿਵਹਾਰਾਂ ਵਿੱਚ ਪੈ ਸਕਦੇ ਹਨ ਜਦੋਂ ਇਹ ਪਰਮਾਤਮਾ ਦੇ ਕਾਨੂੰਨ ਦੀ ਗੱਲ ਆਉਂਦੀ ਹੈ। ਅਸੀਂ ਇਸ 'ਤੇ ਅਜਿਹੇ ਤਰੀਕਿਆਂ ਨਾਲ ਭਰੋਸਾ ਕਰ ਸਕਦੇ ਹਾਂ ਜੋ ਲਾਹੇਵੰਦ ਹਨ। ਅਸੀਂ ਕਾਨੂੰਨ 'ਤੇ ਇਸ ਤਰੀਕੇ ਨਾਲ ਭਰੋਸਾ ਕਰ ਸਕਦੇ ਹਨ ਕਿ ਇਹ ਕਦੇ ਵੀ ਇਰਾਦਾ ਨਹੀਂ ਸੀ। ਇਹ ਕੇਸ ਹੋ ਸਕਦਾ ਹੈ ਕਿ ਸਾਨੂੰ ਇੱਕ ਸਿੱਖੇ ਹੋਏ ਪੈਟਰਨ ਨੂੰ ਠੀਕ ਕਰਨਾ ਪਵੇਗਾ। ਸ਼ਾਇਦ ਰੋਮੀਆਂ 7 ਅੱਜ ਸਵੇਰੇ ਸਾਡੇ ਲਈ ਅਜਿਹਾ ਕਰੇਗਾ। ਪੌਲੁਸ ਰੋਮੀਆਂ ਵਿੱਚ ਕਿਰਪਾ ਦੀ ਮਹਾਨਤਾ ਦਾ ਗੁਣਗਾਨ ਕਰਦਾ ਰਿਹਾ ਹੈ। ਸਾਡਾ ਧਰਮੀ ਹੋਣਾ, ਸਾਡਾ ਰੱਬ ਨਾਲ ਸਹੀ ਹੋਣਾ, ਸਾਡੀ ਆਪਣੀ ਯੋਗਤਾ ਤੋਂ ਇਲਾਵਾ, ਸਾਡੇ ਆਪਣੇ ਯਤਨਾਂ ਤੋਂ ਇਲਾਵਾ, ਕਾਨੂੰਨ ਦੀ ਪਾਲਣਾ ਤੋਂ ਇਲਾਵਾ ਆਉਂਦਾ ਹੈ। ਪੌਲੁਸ ਨੇ ਅਧਿਆਏ 3 ਵਿੱਚ ਸਪੱਸ਼ਟ ਤੌਰ 'ਤੇ ਕਿਹਾ ਕਿ ਵਿਵਸਥਾ ਦੇ ਕੰਮਾਂ ਦੁਆਰਾ ਕੋਈ ਵੀ ਪਰਮੇਸ਼ੁਰ ਦੀ ਨਜ਼ਰ ਵਿੱਚ ਧਰਮੀ ਠਹਿਰਾਇਆ ਨਹੀਂ ਜਾਵੇਗਾ। ਯਿਸੂ ਮਸੀਹ ਵਿੱਚ ਨੇਚਾ ਦੁਆਰਾ ਜਾਇਜ਼ ਠਹਿਰਾਇਆ ਜਾਂਦਾ ਹੈ। ਪੌਲੁਸ ਕਹਿੰਦਾ ਹੈ, ਪਰ ਹੁਣ ਪਰਮੇਸ਼ੁਰ ਦੀ ਧਾਰਮਿਕਤਾ ਕਾਨੂੰਨ ਤੋਂ ਇਲਾਵਾ ਪ੍ਰਗਟ ਹੈ ਕਿ ਹਾਲਾਂਕਿ ਵਿਵਸਥਾ ਅਤੇ ਨਬੀ ਇਸ ਦੀ ਗਵਾਹੀ ਦਿੰਦੇ ਹਨ, ਵਿਸ਼ਵਾਸ ਕਰਨ ਵਾਲੇ ਸਾਰਿਆਂ ਲਈ ਯਿਸੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਹੁੰਦੀ ਹੈ। ਪੌਲੁਸ ਕਹਿੰਦਾ ਹੈ ਕਿ ਅਸੀਂ ਇੱਕ ਤੋਹਫ਼ੇ ਵਜੋਂ ਉਸ ਦੀ ਕਿਰਪਾ ਦੁਆਰਾ ਧਰਮੀ ਠਹਿਰਾਏ ਗਏ ਹਾਂ। ਹੁਣ ਪੌਲੁਸ ਦੀ ਸਿੱਖਿਆ ਕੱਟੜਪੰਥੀ ਹੈ, ਖਾਸ ਕਰਕੇ ਯਹੂਦੀ ਕੰਨਾਂ ਲਈ। ਪਰਮੇਸ਼ੁਰ ਦਾ ਕਾਨੂੰਨ, ਮੂਸਾ ਦਾ ਕਾਨੂੰਨ, ਤੌਰਾਤ, ਪੱਥਰ ਦੀਆਂ ਫੱਟੀਆਂ 'ਤੇ ਲਿਖੇ ਹੋਏ 10 ਹੁਕਮਾਂ ਨੇ ਪੌਲੁਸ ਦੀ ਸਿੱਖਿਆ ਵਿੱਚ ਇੱਕ ਪਿਛਲਾ ਸਥਾਨ ਲਿਆ ਹੈ। ਪੌਲੁਸ ਦੇ ਜ਼ਮਾਨੇ ਵਿੱਚ ਧਾਰਮਿਕ ਕੁਲੀਨ ਫਰੀਸੀ ਗ੍ਰੰਥੀ ਉਹ ਕਾਨੂੰਨ ਨੂੰ ਪਿਆਰ ਕਰਦੇ ਸਨ। ਪੌਲੁਸ ਦੀ ਸਿੱਖਿਆ ਕੱਟੜਪੰਥੀ ਹੈ ਅਤੇ ਪੌਲੁਸ ਦੀ ਸਿੱਖਿਆ ਗਲਤ ਫਹਿਮੀ ਅਤੇ ਝੂਠੀ ਆਲੋਚਨਾ ਲਈ ਖੁੱਲ੍ਹੀ ਹੈ ਅਤੇ ਇਸ ਲਈ ਅਧਿਆਏ 6 ਵਿੱਚ ਪੌਲੁਸ ਵਿਸ਼ਵਾਸ ਦੁਆਰਾ ਕਾਨੂੰਨ ਤੋਂ ਇਲਾਵਾ ਧਰਮੀ ਠਹਿਰਾਏ ਜਾਣ ਦੇ ਕੁਝ ਪ੍ਰਭਾਵਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਉਹ ਅਧਿਆਏ 6 ਆਇਤ 1 ਵਿੱਚ ਪੁੱਛਦਾ ਹੈ ਕਿ ਅਸੀਂ ਪਾਪ ਵਿੱਚ ਜਾਰੀ ਰਹਿਣਾ ਹੈ ਤਾਂ ਜੋ ਕਿਰਪਾ ਵਧੇ। ਉਸਦਾ ਜਵਾਬ ਕੋਈ ਵੀ ਨਹੀਂ। ਤੁਸੀਂ ਮਸੀਹ ਨਾਲ ਜੁੜੇ ਹੋ, ਤੁਸੀਂ ਪਾਪ ਵਿੱਚ ਕਿਵੇਂ ਜਾਰੀ ਰਹਿ ਸਕਦੇ ਹੋ? ਆਇਤ 15 ਵਿੱਚ ਉਹ ਪੁੱਛਦਾ ਹੈ ਕਿ ਅਸੀਂ ਇਸ ਲਈ ਪਾਪ ਕਰਦੇ ਹਾਂ ਕਿਉਂਕਿ ਅਸੀਂ ਕਾਨੂੰਨ ਦੇ ਅਧੀਨ ਨਹੀਂ ਹਾਂ ਪਰ ਕਿਰਪਾ ਦੇ ਅਧੀਨ ਹਾਂ? ਉਸਦਾ ਜਵਾਬ ਕਿਸੇ ਵੀ ਤਰ੍ਹਾਂ ਨਹੀਂ। ਤੁਸੀਂ ਹੁਣ ਪਾਪ ਦੇ ਗੁਲਾਮ ਨਹੀਂ ਹੋ, ਪਰ ਅਸੀਂ ਆਜ਼ਾਦ ਹਾਂ, ਆਗਿਆਕਾਰੀ, ਧਾਰਮਿਕਤਾ, ਪਰਮੇਸ਼ੁਰ ਦੇ ਗੁਲਾਮ ਬਣਨ ਲਈ ਸੁਤੰਤਰ। ਅੱਜ ਸਾਡੇ ਹਵਾਲੇ ਵਿੱਚ ਪਰਮੇਸ਼ੁਰ ਦੇ ਕਾਨੂੰਨ ਨਾਲ ਮਸੀਹੀ ਦੇ ਰਿਸ਼ਤੇ ਦੀ ਡੂੰਘਿਆਈ ਨਾਲ ਪੜਤਾਲ ਕਰਦਾ ਹੈ। ਅੱਜ ਤਾਂ 1 ਤੋਂ 6 ਵਿੱਚ ਉਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਕਾਨੂੰਨ ਤੋਂ ਮੁਕਤ ਹਾਂ ਅਤੇ ਮਸੀਹ ਦੇ ਹਾਂ। ਉਹ ਆਇਤ 1 ਵਿੱਚ ਉਹਨਾਂ ਦੇ ਗਿਆਨ ਦੀ ਅਪੀਲ ਨਾਲ ਸ਼ੁਰੂ ਹੁੰਦਾ ਹੈ। ਤੁਹਾਨੂੰ ਅਧਿਆਏ 6 ਦੇ ਪਹਿਲੇ ਅੱਧ ਤੋਂ ਯਾਦ ਹੋਵੇਗਾ ਕਿ ਮਸੀਹੀ ਜੀਵਨ ਦਾ ਬਹੁਤ ਸਾਰਾ ਹਿੱਸਾ ਸਹੀ ਵਿਸ਼ਵਾਸ ਨਾਲ ਸ਼ੁਰੂ ਹੁੰਦਾ ਹੈ। ਸਾਨੂੰ ਆਪਣੇ ਮਨਾਂ ਦੇ ਨਵੀਨੀਕਰਨ ਦੁਆਰਾ ਬਦਲਣਾ ਹੈ। ਆਇਤਾ 1 ਜਾਂ ਭਰਾਵੋ ਕਿ ਤੁਸੀਂ ਨਹੀਂ ਜਾਣਦੇ ਕਿਉਂਕਿ ਮੈਂ ਉਹਨਾਂ ਗੱਲਾਂ ਨਾਲ ਗੱਲ ਕਰ ਰਿਹਾ ਹਾਂ ਉਹਨਾਂ ਨਾਲ ਗੱਲ ਕਰ ਰਿਹਾ ਹਾਂ ਜੋ ਕਾਨੂੰਨ ਨੂੰ ਜਾਣਦੇ ਹਨ ਕਿ ਕਾਨੂੰਨ ਸਿਰਫ ਇੱਕ ਵਿਅਕਤੀ ਦੇ ਉਦੋਂ ਤੱਕ ਪਾਬੰਦ ਹੁੰਦਾ ਹੈ ਜਦੋਂ ਤੱਕ ਉਹ ਜਿਉਂਦਾ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਆਪਣੀ ਲਿਖਤ ਨੂੰ ਕਾਨੂੰਨ ਤੋਂ ਚੰਗੀ ਤਰ੍ਹਾਂ ਜਾਣੂ ਯਹੂਦੀ ਇਸਾਈਆਂ ਤੱਕ ਸੀਮਿਤ ਕਰ ਰਿਹਾ ਹੈ। ਰੋਮ ਦੇ ਚਰਚ ਵਿੱਚ ਉਹ ਲੋਕ ਜਾਣਗੇ, ਉਹ ਲੋਕ ਹੋਣਗੇ ਜੋ ਸ਼ਾਇਦ ਯਹੂਦੀ ਨਹੀਂ ਸਨ ਪਰ ਪਰਮੇਸ਼ੁਰ ਤੋਂ ਡਰਦੇ ਸਨ ਅਤੇ ਯਹੂਦੀ ਵਿਸ਼ਵਾਸ ਅਤੇ ਧਰਮ ਗ੍ਰੰਥ ਤੋਂ ਜਾਣੂ ਸਨ। ਕਲੀਸੀਆ ਵਿੱਚ ਚੇਲੇ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਯਹੂਦੀ ਕਾਨੂੰਨ ਦਾ ਕੁਝ ਗਿਆਨ ਹੋਵੇਗਾ। ਆਇਤ 2 ਵਿੱਚ ਪੌਲੁਸ ਦ੍ਰਿਸ਼ਟਾਂਤ ਵੱਲ ਵੱਧਦਾ ਹੈ। ਇੱਕ ਵਿਆਹੁਤਾ ਔਰਤ ਕਾਨੂੰਨ ਦੁਆਰਾ ਆਪਣੇ ਪਤੀ ਨਾਲ ਬੱਝੀ ਹੁੰਦੀ ਹੈ ਪਰ ਜਦੋਂ ਤੱਕ ਉਹ ਜਿਉਂਦਾ ਹੈ, ਜੇ ਉਹਦਾ ਪਤੀ ਮਰ ਜਾਂਦਾ ਹੈ ਤਾਂ ਉਸ ਨੂੰ ਵਿਆਹ ਦੇ ਕਾਨੂੰਨ ਤੋਂ ਮੁਕਤ ਕਰ ਦਿੱਤਾ ਜਾਂਦਾ ਹੈ। ਉਹ ਆਇਤ 3 ਵਿੱਚ ਉਸ ਕਾਨੂੰਨ ਤੋਂ ਮੁਕਤ ਹੈ ਅਤੇ ਉਹ ਦੂਜਾ ਵਿਆਹ ਕਰਨ ਲਈ ਆਜ਼ਾਦ ਹੈ। ਪੌਲੁਸ ਫਿਰ ਚਰਚ ਵੱਲ ਮੁੜਦਾ ਹੈ ਅਤੇ ਉਹਨਾਂ ਉੱਤੇ ਆਪਣੀ ਸਿੱਖਿਆ ਲਾਗੂ ਕਰਦਾ ਹੈ। ਆਇਤ 4, ਇਸੇ ਤਰ੍ਹਾਂ ਮੇਰੇ ਭਰਾਵੋ ਤੁਸੀਂ ਵੀ ਮਸੀਹ ਦੇ ਸਰੀਰ ਦੁਆਰਾ ਵਿਵਸਥਾ ਲਈ ਮਰ ਗਏ ਹੋ ਤਾਂ ਜੋ ਤੁਸੀਂ ਕਿਸੇ ਹੋਰ ਦੇ ਹੋਵੋ, ਉਸਦੇ ਜੋ ਮੁਰਦਿਆਂ ਵਿੱਚੋਂ ਜੀ ਉੱਠਾ ਹੈ, ਤਾਂ ਜੋ ਅਸੀਂ ਪਰਮੇਸ਼ੁਰ ਦੇ ਲਈ ਫਲ ਦੇ ਸਕੀਏ। ਐਪਲੀਕੇਸ਼ਨ ਅਤੇ ਦ੍ਰਿਸ਼ਟਾਂਤ ਵਿਚਕਾਰ ਸੰਬੰਧ ਥੋੜ੍ਹਾ ਉਲਝਣ ਵਾਲਾ ਆ। ਦ੍ਰਿਸ਼ਟਾਂਤ ਵਿੱਚ ਪਤੀ ਦੀ ਮੌਤ ਹੋ ਜਾਂਦੀ ਹੈ ਅਤੇ ਪਤਨੀ ਆਜ਼ਾਦ ਹੋ ਜਾਂਦੀ ਹੈ, ਔਰ ਜਿਹੜੀ ਐਪਲੀਕੇਸ਼ਨ ਜਾਂ ਅਰਜ਼ੀ ਦੇ ਵਿੱਚ ਇਹ ਮਸੀਹੀ ਹੈ ਜੋ ਮਰਦਾ ਹੈ ਅਤੇ ਫਿਰ ਆਜ਼ਾਦ ਹੋ ਜਾਂਦਾ ਹੈ। ਅਤੇ ਦ੍ਰਿਸ਼ਟਾਂਤ ਦਾ ਮਤਲਬ ਪੌਲੁਸ ਦੁਆਰਾ ਹਰ ਬਿੰਦੂ ਦੇ ਸਮਾਂਤਰ ਹੋਣਾ ਨਹੀਂ ਹੈ। ਦ੍ਰਿਸ਼ਟਾਂਤ ਦਾ ਬਿੰਦੂ ਇਹ ਹੈ ਕਿ ਆਜ਼ਾਦੀ ਦੇ ਵਾਪਰਨ ਲਈ ਮੌਤ ਦੀ ਲੋੜ ਹੈ ਅਤੇ ਇਹ ਆਜ਼ਾਦੀ ਦੂਜੇ ਨਾਲ ਇੱਕ ਯੂਨੀਅਨ ਦੀ ਆਗਿਆ ਦਿੰਦੀ ਹੈ। ਇਹ ਉਹ ਅਰਜ਼ੀ ਹੈ ਜੋ ਪੌਲੁਸ ਰੋਮ ਵਿੱਚ ਚਰਚ ਵਿੱਚ ਉਹਨਾਂ ਲਈ ਕਰਦਾ ਹੈ। ਤੁਸੀਂ ਇੱਕ ਈਸਾਈ ਬਣਨ ਤੋਂ ਪਹਿਲਾਂ ਤੁਸੀਂ ਕਾਨੂੰਨ ਦੇ ਬੰਧਨ ਵਿੱਚ ਕਾਨੂੰਨ ਦੇ ਗੁਲਾਮ ਸੀ, ਪਰ ਤੁਸੀਂ ਮਸੀਹ ਦੇ ਸਰੀਰ ਦੁਆਰਾ ਵਿਵਸਥਾ ਲਈ ਮਰ ਗਏ। ਇਹ ਉਹ ਭਾਸ਼ਾ ਹੈ ਜੋ ਅਸੀਂ ਅਧਿਆਇ 6 ਵਿੱਚ ਸੁਣੀ ਹੈ। ਅਸੀਂ ਮਸੀਹ ਦੇ ਨਾਲ ਆਪਣੇ ਏਕੀਕਰਨ ਵਿੱਚ ਪਾਪ ਕਰਨ ਲਈ ਮਰ ਗਏ। ਸਾਡੇ ਪੁਰਾਣੇ ਆਪ ਨੂੰ ਯੇਸੂ ਦੇ ਨਾਲ ਸਲੀਬ ਦਿੱਤੀ ਗਈ। ਸਾਡਾ ਪੁਰਾਣਾ ਆਪਾ ਮਰ ਗਿਆ, ਅਸੀਂ ਮਸੀਹ ਵਿੱਚ ਨਵੇਂ ਜੀਵਨ ਲਈ ਉਠਾਏ ਗਏ ਹਾਂ ਅਤੇ ਜਦੋਂ ਅਜਿਹਾ ਹੋਇਆ ਅਸੀਂ ਕਾਨੂੰਨ ਦੇ ਸਾਹਮਣੇ ਮਰ ਗਏ ਅਤੇ ਇਸ ਨੇ ਸਾਨੂੰ ਦੂਜੇ ਦੇ ਹੋਣ ਲਈ ਉਸਦਾ ਜੋ ਮੁਰਦਿਆਂ ਵਿੱਚ ਜੀ ਉੱਠ ਗਿਆ ਹੈ ਹੋਣ ਲਈ ਆਜ਼ਾਦ ਕੀਤਾ। ਕਿਉਂ? ਆਇਤ 4 ਅੰਤ ਕਹਿੰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਲਈ ਫਲ ਪੈਦਾ ਕਰ ਸਕੀਏ। ਕਾਨੂੰਨ ਦੇ ਅਧੀਨ ਹੋਣਾ, ਕਾਨੂੰਨ ਨਾਲ ਇੱਕਜੁੱਟ ਹੋਣਾ ਫਲ ਨਹੀਂ ਲਿਆਉਂਦਾ। ਮਸੀਹ ਨਾਲ ਸੰਬੰਧਿਤ ਹੋਣਾ ਸਾਨੂੰ ਫਲ ਦੇਣ ਦੀ ਆਗਿਆ ਦਿੰਦਾ ਹੈ। ਮਸੀਹ ਨਾਲ ਸੰਬੰਧਿਤ ਸਾਨੂੰ ਆਇਤ 6 ਆਤਮਾ ਦੇ ਨਵੇਂ ਤਰੀਕੇ ਨਾਲ ਸੇਵਾ ਕਰਨ ਦੀ ਇਜਾਜ਼ਤ ਦਿੰਦਾ ਹੈ, ਨਾ ਕਿ ਲਿਖਤੀ ਕੋਡ ਦੇ ਪੁਰਾਣੇ ਤਰੀਕੇ ਨਾਲ। ਗੁਲਾਮੀ ਦੀ ਭਾਸ਼ਾ ਨੂੰ ਪਿਛਲੇ ਹਫ਼ਤੇ ਦੇ ਹਵਾਲੇ ਤੋਂ ਲਿਆ ਜਾਂਦਾ ਹੈ ਅਤੇ ਕਾਨੂੰਨ 'ਤੇ ਲਾਗੂ ਹੁੰਦਾ ਹੈ। ਅਸੀਂ ਪੜ੍ਹਦੇ ਹਾਂ, ਕਾਨੂੰਨ ਬੰਧਨ ਯੋਗ ਹੈ, ਔਰਤ ਕਾਨੂੰਨ ਦੁਆਰਾ ਬੰਨ੍ਹੀ ਹੁੰਦੀ ਹੈ, ਕਾਨੂੰਨ ਨੇ ਸਾਨੂੰ ਬੰਦੀ ਬਣਾ ਲਿਆ ਹੈ, ਮੌਤ ਉਹ ਹੈ ਜੋ ਸਾਨੂੰ ਰਿਲੀਜ਼ ਕਰਦੀ ਹੈ। ਮਸੀਹੀ, ਅਸੀਂ ਸੋਚਣ ਦੇ ਪੁਰਾਣੇ ਤਰੀਕਿਆਂ ਵਿੱਚ ਖਿਸਕ ਜਾਂਦੇ ਹਾਂ ਜਾਂ ਖਿਸਕ ਸਕਦੇ ਹਾਂ, ਅਸੀਂ ਪੁਰਾਣੀਆਂ ਆਦਤਾਂ ਵਿੱਚ ਖਿਸਕ ਸਕਦੇ ਹਾਂ। ਅਸੀਂ ਜਾਣਦੇ ਹਾਂ ਕਿ ਅਸੀਂ ਕੰਮਾਂ ਤੋਂ ਇਲਾਵਾ ਜਾਇਜ਼ ਹਾਂ, ਅਸੀਂ ਜਾਣਦੇ ਹਾਂ ਕਿ ਮੁਕਤੀ ਇੱਕ ਤੋਹਫ਼ਾ ਹੈ, ਪਰ ਅਸੀਂ ਅਕਸਰ ਪ੍ਰਦਰਸ਼ਨ ਦੁਆਰਾ ਆਪਣੇ ਆਪ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਵਿੱਚ ਵਾਪਸ ਆ ਜਾਂਦੇ ਹਾਂ। ਜੇ ਸਾਡਾ ਧਿਆਨ ਕਾਨੂੰਨ 'ਤੇ ਹੈ, ਜੇ ਈਸਾਈ ਜੀਵਨ ਕਾਨੂੰਨ ਦੀ ਪਾਲਣਾ 'ਤੇ ਤੋਂ ਵਹਿੰਦਾ ਹੈ, ਜੇ ਈਸਾਈ ਜੀਵਨ ਰੱਬ ਦੀ ਪਾਲਣਾ ਕਰਨ ਤੋਂ ਵਹਿੰਦਾ ਹੈ, ਪਰ ਜੇ ਸਾਡੀ ਮਾਨਸਿਕਤਾ ਸਾਡੀ ਆਗਿਆਕਾਰੀ ਨਾਲ ਸ਼ੁਰੂ ਹੁੰਦੀ ਹੈ ਤਾਂ ਨਤੀਜਾ ਕੀ ਹੋ ਸਕਦਾ ਹੈ? ਇੱਕ ਈਸਾਈ ਜੀਵਨ ਪਰਮੇਸ਼ੁਰ ਨਾਲ ਰਿਸ਼ਤੇ ਤੋਂ ਰਹਿਤ ਅਤੇ ਸਾਡੀ ਕਾਰਗੁਜ਼ਾਰੀ 'ਤੇ ਆਧਾਰਿਤ ਹੈ। ਈਸਾਈ ਜੀਵਨ ਪਰਮੇਸ਼ੁਰ ਦੇ ਨਾਲ ਟਾਸਕ ਮਾਸਟਰ ਦੇ ਤੌਰ 'ਤੇ ਬਿਤਾਇਆ ਜਾ ਸਕਦਾ ਹੈ। ਆਨੰਦ ਆਉਣਾ, ਸੁੱਖ ਔਖਾ ਹੋਵੇਗਾ, ਦੂਸਰਿਆਂ ਦੀ ਆਲੋਚਨਾ ਕਰਨਾ ਸੌਖਾ ਹੋਵੇਗਾ ਜਦੋਂ ਉਹ ਤੁਹਾਡੇ ਵਾਂਗ ਉਸੇ ਮਿਆਰ 'ਤੇ ਨਹੀਂ ਰਹਿੰਦੇ ਹਨ। ਤੁਸੀਂ ਉਹਨਾਂ ਕੁਝ ਮੌਕਿਆਂ 'ਤੇ ਬਹੁਤ ਵਧੀਆ ਮਹਿਸੂਸ ਕਰੋਗੇ ਜੋ ਤੁਸੀਂ ਸੋਚਦੇ ਹੋ ਕਿ ਤੁਸੀਂ ਆਪਣੇ ਮਾਂ ਬਾਪ ਨਾਲ ਚੰਗਾ ਕਰਦੇ ਹੋ, ਪਰ ਜ਼ਿਆਦਾਤਰ ਸਮਾਂ ਤੁਸੀਂ ਗੰਦਾ ਮਹਿਸੂਸ ਕਰੋਗੇ ਕਿਉਂਕਿ ਤੁਸੀਂ ਚੰਗਾ ਨਹੀਂ ਕਰਦੇ ਹੋ। ਪੌਲੁਸ ਨਹੀਂ ਚਾਹੁੰਦਾ ਕਿ ਅਸੀਂ ਇਸ ਤਰ੍ਹਾਂ ਦੀ ਜ਼ਿੰਦਗੀ ਜੀਏ। ਅਸੀਂ ਕਾਨੂੰਨ ਲਈ ਮਰ ਚੁੱਕੇ ਹਾਂ, ਅਸੀਂ ਮਸੀਹ ਨਾਲ ਸੰਬੰਧਿਤ ਹਾਂ, ਅਸੀਂ ਆਪਣੇ ਮੁਕਤੀਦਾਤਾ ਨਾਲ ਰਿਸ਼ਤੇ ਦੇ ਵਿੱਚ ਹਾਂ, ਅਸੀਂ ਉਸ ਦੀ ਲਾੜੀ ਹਾਂ। ਸ਼ਰਤਾਂ ਨੂੰ ਬਦਲਣ ਲਈ ਉਹ ਸਾਡਾ ਵੱਡਾ ਭਰਾ ਹੈ, ਰੱਬ ਸਾਡਾ ਪਿਤਾ ਹੈ, ਅਸੀਂ ਬੱਚਿਆਂ ਦੇ ਰੂਪ ਵਿੱਚ ਰੱਬ ਦੇ ਪਰਿਵਾਰ ਵਿੱਚ ਹਾਂ, ਸਾਨੂੰ ਅਪਣਾਇਆ ਗਿਆ ਹੈ ਅਤੇ ਇਹ ਉਹ ਥਾਂ ਹੈ ਜਿੱਥੇ ਈਸਾਈ ਜੀਵਨ ਵਹਿੰਦਾ ਹੈ ਅਤੇ ਕਿਰਪਾ ਤੋਂ ਵਗਦਾ ਹੈ, ਇਹ ਸੁਰੱਖਿਆ ਦੇ ਸਥਾਨ ਤੋਂ ਵਗਦਾ ਹੈ। ਅਸੀਂ ਉਹਨਾਂ ਨਿਯਮਾਂ ਅਤੇ ਕਾਨੂੰਨਾਂ ਬਾਰੇ ਸੋਚ ਕੇ ਨਹੀਂ ਜਾਗਦੇ ਜਿਨ੍ਹਾਂ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ, ਅਸੀਂ ਇਹ ਯਾਦ ਰੱਖ ਕੇ ਜਾਗਦੇ ਹਾਂ ਕਿ ਅਸੀਂ ਮਸੀਹ ਨਾਲ ਏਕਤਾ ਵਿੱਚ ਹਾਂ ਅਤੇ ਪਰਮੇਸ਼ਵਰ ਲਈ ਆਨੰਦਮਈ ਆਗਿਆਕਾਰੀ ਤੌਰ 'ਤੇ ਉਸ ਜਗ੍ਹਾ ਤੋਂ ਵਹਿ ਜਾਵੇਗੀ। ਅਸੀਂ ਆਤਮਾ ਵਿੱਚ ਸੇਵਾ ਕਰਦੇ ਹਾਂ, ਨਾ ਕਿ ਲਿਖਤੀ ਕੋਡ ਦੇ ਪੁਰਾਣੇ ਤਰੀਕੇ ਨਾਲ। ਫਰੀਸੀ ਲਿਖਤੀ ਕੋਡ ਦੇ ਪੁਰਾਣੇ ਤਰੀਕੇ ਨਾਲ ਸੇਵਾ ਕਰਦੇ ਸਨ। ਯਿਸੂ ਨੇ ਚਿੱਠੀ ਦੀ ਪਾਲਣਾ ਕਰਨ ਲਈ ਉਹਨਾਂ ਦੀ ਆਲੋਚਨਾ ਕੀਤੀ, ਪਰ ਕਾਨੂੰਨ ਦੀ ਭਾਵਨਾ ਨਹੀਂ। ਉਹਨਾਂ ਨੇ ਯਿਸੂ ਦੇ ਇਲਾਜ ਦੁਆਰਾ ਸੱਬਤ ਦੇ ਦਿਨ ਕੰਮ ਕਰਨ ਲਈ ਉਸਦੀ ਆਲੋਚਨਾ ਕੀਤੀ। ਹਾਲਾਂਕਿ ਕਾਨੂੰਨ ਦੀ ਭਾਵਨਾ ਸਾਰੇ ਬੇਲੋੜੇ ਕੰਮਾਂ ਨੂੰ ਮਨਾਹੀ ਕਰਨਾ ਸੀ ਤਾਂ ਜੋ ਪਰਮੇਸ਼ੁਰ ਦੇ ਲੋਕ ਆਰਾਮ ਕਰ ਸਕਣ, ਇਲਾਜ ਨੂੰ ਰੋਕਣ ਲਈ ਨਹੀਂ। ਫਰੀਸੀਆਂ ਨੇ ਵੀ ਮਨੁੱਖੀ ਪਰੰਪਰਾਵਾਂ ਨੂੰ ਪਰਮੇਸ਼ੁਰ ਦੇ ਹੁਕਮਾਂ ਦੇ ਸਥਾਨ ਤੱਕ ਉੱਚਾ ਚੁੱਕ ਕੇ ਲਿਖਤੀ ਨਿਯਮਾਂ ਵਾਲੇ ਨਿਯਮਾਵਲੀ ਦੇ ਪੁਰਾਣੇ ਤਰੀਕੇ ਨਾਲ ਸੇਵਾ ਕੀਤੀ। ਮੈਂ ਹੈਰਾਨ ਹਾਂ ਕਿ ਈਸਾਈ ਕਾਨੂੰਨ ਦੇ ਗੁਲਾਮ ਬਣ ਸਕਦੇ ਹਨ। ਕੁਝ ਅਜਿਹਾ ਕਰਨ ਨਾਲ ਉਹ ਆਪਣੀਆਂ ਤਰਜੀਹਾਂ ਨੂੰ ਉੱਚਾ ਕਰ ਸਕਦੇ ਹਨ ਤਾਂ ਜੋ ਉਹ ਸੋਚਦੇ ਹਨ ਕਿ ਕੀ ਚੰਗਾ ਅਤੇ ਸਹੀ ਹੈ, ਤਾਂ ਜੋ ਸੋਚਦੇ ਹਨ ਕਿ ਉਹ ਧਰਮ ਗ੍ਰੰਥ ਦਾ ਅਰਥ ਹੈ, ਸ਼ਾਸਤਰ ਦੇ ਸਮਾਨ ਸਥਾਨ 'ਤੇ ਹੈ। ਉਹ ਕੋਸ਼ਿਸ਼ ਕਰ ਸਕਦੇ ਹਨ ਅਤੇ ਉਹ ਅਕਸਰ ਦੂਜੇ ਲੋਕਾਂ ਦੀ ਜ਼ਮੀਰ ਨੂੰ ਬੰਨ ਸਕਦੇ ਹਨ, ਪਰ ਚਰਚ ਕਾਨੂੰਨ ਦੇ ਅਧੀਨ ਨਹੀਂ ਹੈ। ਪਰਮੇਸ਼ੁਰ ਦੇ ਲੋਕ ਕਾਨੂੰਨ ਲਈ ਮਰ ਗਏ ਹਨ, ਉਹ ਕਿਰਪਾ ਦੇ ਅਧੀਨ ਹਨ, ਉਹ ਦੂਜੇ ਜੀ ਉੱਠੇ ਮਸੀਹ ਦੇ ਹਨ, ਉਹ ਆਤਮਾ ਦੇ ਨਵੇਂ ਤਰੀਕੇ ਨਾਲ ਸੇਵਾ ਕਰਦੇ ਹਨ, ਉਹ ਫਲ ਪੈਦਾ ਕਰਦੇ ਹਨ, ਕਾਨੂੰਨ ਨਾਲ ਸੰਬੰਧਿਤ ਨਹੀਂ ਪਰ ਮਸੀਹ ਨਾਲ ਸੰਬੰਧਿਤ ਹੋ ਕੇ। ਇਸ ਲਈ ਪੌਲੁਸ ਅਧਿਆਇ 7 ਦੀ ਸ਼ੁਰੂਆਤ ਇਹ ਕਹਿ ਕੇ ਕਰਦਾ ਹੈ ਕਿ ਅਸੀਂ ਕਾਨੂੰਨ ਤੋਂ ਮੁਕਤ ਹੋਏ ਹਾਂ ਅਤੇ ਮਸੀਹ ਦੇ ਹਾਂ। ਜਿਵੇਂ ਕਿ ਅਸੀਂ ਅੱਗੇ ਵੱਧਦੇ ਹਾਂ, ਅਸੀਂ ਇਹ ਨੋਟ ਕਰਦੇ ਹਾਂ ਕਿ ਪੌਲੁਸ ਨੇ ਰੋਮੀਆਂ ਵਿੱਚ ਬਹੁਤ ਵਾਰ ਕਾਨੂੰਨ ਦਾ ਜ਼ਿਕਰ ਕੀਤਾ ਹੈ ਅਤੇ ਜ਼ਿਆਦਾਤਰ ਮੌਕਿਆਂ 'ਤੇ ਨਕਾਰਾਤਮਕ ਅਰਥ ਹਨ। ਕੋਈ ਵੀ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਵਿੱਚ ਸਫਲ ਨਹੀਂ ਹੋਇਆ। ਚੈਪਟਰ 2 ਜਾਂ 2 ਬਾਪ ਦੇ ਵਿੱਚ ਦੇਖ ਸਕਦੇ ਹਾਂ। ਕਾਨੂੰਨ ਪਾਪੀ ਦੀ ਨਿੰਦਾ ਕਰਦਾ ਹੈ, 3 ਬਾਪ। ਕਾਨੂੰਨ ਪਾਪ ਨੂੰ ਪ੍ਰਗਟ ਕਰਦਾ ਹੈ, 3 ਬਾਪ। ਕੋਈ ਵੀ ਕਾਨੂੰਨ ਦੁਆਰਾ ਧਰਮੀ ਨਹੀਂ ਠਹਿਰਾਇਆ ਗਿਆ, 3 ਚੈਪਟਰ ਦੇ ਵਿੱਚ ਪੜ੍ਹ ਸਕਦੇ ਹਾਂ। ਕਾਨੂੰਨ ਪਾਪ ਨੂੰ ਕਾਨੂੰਨ ਦੀ ਉਲੰਘਣਾ ਵਜੋਂ ਪ੍ਰਭਾਸ਼ਿਤ ਕੀਤਾ ਗਿਆ ਹੈ, ਚੈਪਟਰ 4। ਅਬਰਾਹਮ ਨਾਲ ਵਾਅਦਾ ਕਾਨੂੰਨ ਦੁਆਰਾ ਨਹੀਂ ਆਇਆ, ਚੈਪਟਰ 4। ਕਾਨੂੰਨ ਗੁੰਡਾਗਰਦੀ ਨੂੰ ਵਧਾਉਂਦਾ ਹੈ, ਚੈਪਟਰ 5। ਅਤੇ ਅਸੀਂ ਹੁਣੇ ਦੇਖਿਆ ਹੈ ਕਿ ਕਿਵੇਂ ਅਧਿਆਇ 7 ਵਿੱਚ ਇਹ ਕਹਿ ਕੇ ਸ਼ੁਰੂ ਹੁੰਦਾ ਹੈ ਕਿ ਅਸੀਂ ਕਾਨੂੰਨ ਤੋਂ ਰਿਹਾ ਕੀਤੇ ਗਏ ਹਾਂ। ਜੇ ਤੁਸੀਂ ਇਸ ਬਾਰੇ ਸੋਚਦੇ ਹੋ ਕਿ ਇਜ਼ਰਾਈਲ ਦੇ ਜੀਵਨ ਵਿੱਚ ਕਾਨੂੰਨ ਨੇ ਕਿਹੜੀ ਪ੍ਰਮੁੱਖ ਜਗ੍ਹਾ ਨਿਭਾਈ, ਤਾਂ ਤੁਸੀਂ ਦੇਖ ਸਕਦੇ ਹੋ ਕਿ ਪੌਲੁਸ ਇੱਕ ਬਲਦ ਨੂੰ ਲਾਲ ਝੰਡਾ ਕਿਵੇਂ ਲੈ ਕੇ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਯਿਸੂ ਅਤੇ ਫਰੀਸੀਆਂ ਵਿਚਕਾਰ ਝਗੜਾ ਕਿੰਨਾ ਇੰਨਾ ਜ਼ਬਰਦਸਤ ਕਿਉਂ ਸੀ। ਤੁਸੀਂ ਸ਼ੁਰੂਆਤੀ ਚਰਚ ਅਤੇ ਮੰਦਰ ਦੇ ਅਧਿਕਾਰੀਆਂ ਵਿਚਕਾਰ ਟਕਰਾਅ ਦੇ ਆਧਾਰ ਦੀ ਭਾਵਨਾ ਪ੍ਰਾਪਤ ਕਰ ਸਕਦੇ ਹੋ। ਇਹ ਸੰਸਾਰ ਦੇ ਕੁਦਰਤੀ ਝੁਕਾਅ ਦੇ ਵਿਰੁੱਧ ਵੀ ਜਾਂਦਾ ਹੈ। ਜੇਕਰ ਮਰਦਾਂ ਅਤੇ ਔਰਤਾਂ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਇੱਕ ਰੱਬ ਹੈ ਅਤੇ ਉਹ ਪਵਿੱਤਰ ਹੈ ਅਤੇ ਇਹ ਕਿ ਉਹਨਾਂ ਨੇ ਗਲਤ ਕੀਤਾ ਹੈ, ਉਹਨਾਂ ਦਾ ਪਹਿਲਾ ਵਿਚਾਰ ਇਹ ਹੈ ਕਿ ਮੈਂ ਸੁਧਾਰ ਕਰਨ ਲਈ ਕੀ ਕਰ ਸਕਦਾ ਹਾਂ। ਉਹਨਾਂ ਦਾ ਸ਼ੁਰੂਆਤੀ ਝੁਕਾਅ ਇੱਕ ਨੈਤਿਕ ਤੌਰ 'ਤੇ ਸਹੀ ਜੀਵਨ ਜਿਉਣ ਦੀ ਕੋਸ਼ਿਸ਼ ਕਰਨਾ ਸ਼ੁਰੂ ਕਰਨਾ ਹੈ। ਪੌਲੁਸ ਨੇ ਰੋਮੀਆਂ ਵਿੱਚ ਦਿਖਾਇਆ ਹੈ ਕਿ ਇਹ ਤਰੀਕਾ ਨਹੀਂ ਹੈ, ਕਾਨੂੰਨ ਇਹ ਭੂਮਿਕਾ ਨਹੀਂ ਨਿਭਾ ਸਕਦਾ ਅਤੇ ਨਾ ਨਿਭਾਉਂਦਾ ਹੈ। ਜੌਨ ਸਟੋਟ ਦੱਸਦਾ ਹੈ ਕਿ ਵਾਅਦਾ ਕਿਰਪਾ ਅਤੇ ਵਿਸ਼ਵਾਸ ਦੀ ਖੁਸ਼ਖਬਰੀ ਦੀ ਸ਼ਬਦਾਵਲੀ ਕਾਨੂੰਨ ਦੇ ਅਨੁਕੂਲ ਨਹੀਂ ਹੈ। ਮੁਕਤੀ ਪਰਮੇਸ਼ਵਰ ਵੱਲੋਂ ਇੱਕ ਤੋਹਫ਼ੇ ਦੇ ਰੂਪ ਵਿੱਚ ਯਿਸੂ ਮਸੀਹ ਵਿੱਚ ਵਿਸ਼ਵਾਸ ਅਤੇ ਸਲੀਬ ਉੱਤੇ ਉਸਦੀ ਕੁਰਬਾਨੀ ਦੀ ਮੌਤ ਸਾਡੇ ਪਾਪਾਂ ਲਈ ਭੁਗਤਾਨ ਕਰਕੇ ਹੈ। ਖੈਰ, ਹੁਣ ਕਾਨੂੰਨ ਨਾਲ ਈਸਾਈ ਦਾ ਕੀ ਰਿਸ਼ਤਾ ਹੈ? ਕੀ ਅਸੀਂ ਕਾਨੂੰਨ ਦੀ ਨਿੰਦਾ ਕਰਦੇ ਹਾਂ? ਕੀ ਅਸੀਂ ਇਸ ਨਾਲ ਕੀਤਾ ਹੈ ਕਿ ਕਾਨੂੰਨ ਬੁਰਾ ਹੈ? ਪੌਲੁਸ ਅਜਿਹੀਆਂ ਗੱਲਾਂ ਸਿਖਾਉਣ ਲਈ ਪ੍ਰੇਰਿਤ ਹੁੰਦਾ ਹੈ ਅਤੇ ਇੱਕ ਸੰਖੇਪ ਰੂਪ ਵਿੱਚ ਇਹ ਹੋਵੇਗਾ, ਜਾਣੋ ਕਿ ਕਾਨੂੰਨ ਪਾਪ ਨਹੀਂ ਹੈ ਪਰ ਇਹ ਪਾਪ ਨੂੰ ਉਤੇਜਿਤ ਕਰਦਾ ਹੈ। ਆਇਤ 7, ਫਿਰ ਅਸੀਂ ਕੀ ਕਹੀਏ ਕਿ ਕਾਨੂੰਨ ਪਾਪ ਹੈ? ਕਿਸੇ ਵੀ ਤਰੀਕੇ ਨਾਲ ਨਹੀਂ, ਕਾਨੂੰਨ ਪਾਪ ਨਹੀਂ ਹੈ, ਕਾਨੂੰਨ ਪਰਮੇਸ਼ਰ ਵੱਲੋਂ ਹੈ। ਅਸਲ ਵਿੱਚ ਆਇਤ 12, ਕਾਨੂੰਨ ਪਵਿੱਤਰ ਹੈ ਅਤੇ ਹੁਕਮ ਪਵਿੱਤਰ, ਧਰਮੀ ਅਤੇ ਚੰਗਾ ਹੈ। ਤੁਸੀਂ ਅਜਿਹੀ ਉਮੀਦ ਕਰੋਗੇ ਕਿਉਂਕਿ ਕਾਨੂੰਨ ਦੀ ਸ਼ੁਰੂਆਤ ਇੱਕ ਪਵਿੱਤਰ, ਧਰਮੀ ਅਤੇ ਚੰਗੇ ਪਰਮੇਸ਼ਰ ਤੋਂ ਹੋਈ ਹੈ। ਇਹ ਉਸ ਨਾਲ ਮੇਲ ਖਾਂਦਾ ਹੈ ਜੋ ਪੌਲੁਸ ਨੇ ਅਧਿਆਇ 3 ਅਤੇ ਆਇਤ 31 ਵਿੱਚ ਕਿਹਾ ਸੀ। ਕੀ ਅਸੀਂ ਇਸ ਵਿਸ਼ਵਾਸ ਨਾਲ ਕਾਨੂੰਨ ਨੂੰ ਉਲਟਾਉਂਦੇ ਹਾਂ? ਕੋਈ ਵੀ ਨਹੀਂ, ਇਸ ਦੇ ਉਲਟ ਅਸੀਂ ਕਾਨੂੰਨ ਨੂੰ ਕਾਇਮ ਰੱਖਦੇ ਹਾਂ। ਕਾਨੂੰਨ ਬੁਰਾ ਨਹੀਂ ਹੈ, ਕਾਨੂੰਨ ਪਾਪ ਨਹੀਂ ਹੈ, ਅਤੇ ਫਿਰ ਵੀ ਪੌਲੁਸ ਕਹਿੰਦਾ ਹੈ ਜੇ ਇਹ ਕਾਨੂੰਨ ਨਾ ਹੁੰਦਾ ਤਾਂ ਮੈਂ ਪਾਪ ਨੂੰ ਨਾ ਜਾਣਦਾ। ਫਿਰ ਕਾਨੂੰਨ ਦੀਆਂ ਭੂਮਿਕਾ ਵਿੱਚੋਂ ਇੱਕ ਸਾਨੂੰ ਪਰਮੇਸ਼ੁਰ ਦੀ ਇੱਛਾ ਸਿਖਾਉਣਾ ਹੈ। ਸਾਨੂੰ ਉਸ ਨੂੰ ਕੀ ਚੰਗਾ ਲੱਗਦਾ ਹੈ, ਕੀ ਨਹੀਂ, ਉਸ ਦੀ ਇੱਛਾ ਅਨੁਸਾਰ ਕੀ ਹੈ ਅਤੇ ਬਗਾਵਤ ਕੀ ਹੈ। ਪੌਲੁਸ ਇੱਕ ਉਦਾਹਰਣ ਦਿੰਦਾ ਹੈ, ਉਸਦੀ ਉਦਾਹਰਣ 10ਵੇਂ ਹੁਕਮ ਤੋਂ ਹੈ। ਕਿਉਂਕਿ ਮੈਂ ਨਹੀਂ ਜਾਣਦਾ ਸੀ ਕਿ ਲਾਲਚ ਕਰਨਾ ਕੀ ਹੈ। ਜੇਕਰ ਕਾਨੂੰਨ ਨੇ ਇਹ ਨਾ ਕਿਹਾ ਹੁੰਦਾ ਤੁਸੀਂ ਲਾਲਚ ਨਾ ਕਰੋ, ਤਾਂ ਕਾਨੂੰਨ ਨੇ ਪ੍ਰਗਟ ਕੀਤਾ ਕਿ ਪੌਲੁਸ ਇੱਕ ਪਾਪੀ ਸੀ। ਸ਼ਾਇਦ ਉਸਨੇ ਪਹਿਲੇ 9 ਹੁਕਮਾਂ ਨਾਲ ਠੀਕ ਕੀਤਾ ਸੀ, ਪਰ ਯਕੀਨਨ ਬਾਹਰੀ ਆਗਿਆਕਾਰੀ ਦੀ ਸੰਭਾਵਨਾ ਸੀ। ਇਹ ਪੌਲੁਸ ਅਤੇ ਹੋਰਾਂ ਨੂੰ ਲੱਗ ਸਕਦਾ ਸੀ ਕਿ ਜਦੋਂ ਇਹ ਪਹਿਲੇ 9 ਹੁਕਮਾਂ ਦੀ ਗੱਲ ਆਉਂਦੀ ਹੈ ਤਾਂ ਉਹ ਬਹੁਤ ਵਧੀਆ ਕੰਮ ਕਰ ਰਿਹਾ ਸੀ, ਪਰ 10ਵਾਂ ਇੱਕ ਅੰਦਰੂਨੀ ਦਿਲ ਦਾ ਮੁੱਦਾ ਹੈ। ਇਹ ਇੱਕ ਇੱਛਾ ਹੈ, ਇਹ ਅੰਦਰੋਂ ਹੈ। ਕਾਨੂੰਨ ਨੇ ਪ੍ਰਗਟ ਕੀਤਾ ਕਿ ਉਸਨੇ ਲਾਲਚ ਕੀਤਾ, ਉਹ ਇੱਕ ਪਾਪੀ ਸੀ, ਪਰ ਕਾਨੂੰਨ ਨੇ ਇਸ ਤੋਂ ਵੱਧ ਕੀਤਾ। ਹੈਰਾਨੀ ਦੀ ਗੱਲ ਹੋਰ, ਆਇਤ 8 ਵੱਲ ਦੇ ਵੇਖੋ, ਪਰ ਪਾਪ ਹੁਕਮ ਦੁਆਰਾ ਇੱਕ ਮੌਕਾ ਖੋਹ ਕੇ ਮੇਰੇ ਵਿੱਚ ਹਰ ਕਿਸਮ ਦਾ ਲੋਭ ਪੈਦਾ ਕਰਦਾ ਹੈ। ਕਾਨੂੰਨ ਤੋਂ ਇਲਾਵਾ ਪਾਪ ਮਰਿਆ ਹੋਇਆ ਹੈ। ਮੈਂ ਇੱਕ ਵਾਰ ਵਿਵਸਥਾ ਤੋਂ ਇਲਾਵਾ ਜਿਉਂਦਾ ਸੀ, ਪਰ ਜਦੋਂ ਹੁਕਮ ਆਇਆ ਤਾਂ ਪਾਪ ਜਿਉਂਦਾ ਹੋ ਗਿਆ ਅਤੇ ਮੈਂ ਮਰ ਗਿਆ। ਉਹੀ ਹੁਕਮ ਜੋ ਜੀਵਨ ਦਾ ਵਾਅਦਾ ਕਰਦਾ ਸੀ ਮੇਰੇ ਲਈ ਮੌਤ ਸਾਬਤ ਹੋਇਆ। ਪਾਪ ਲਈ ਹੁਕਮ ਦੁਆਰਾ ਇੱਕ ਮੌਕਾ ਖੋਹ ਕੇ ਮੈਨੂੰ ਧੋਖਾ ਦਿੱਤਾ ਅਤੇ ਇਸ ਦੁਆਰਾ ਮੈਨੂੰ ਮਾਰ ਦਿੱਤਾ ਗਿਆ। ਕਾਨੂੰਨ ਪਾਪ ਨਹੀਂ ਹੈ, ਕਾਨੂੰਨ ਚੰਗਾ ਹੈ, ਪਰ ਜਦੋਂ ਹੁਕਮ ਆਇਆ ਤਾਂ ਪਾਪ ਜਿਉਂਦਾ ਹੋ ਗਿਆ। ਪਾਪ ਨੇ ਧੋਖਾ ਦਿੱਤਾ, ਪਰ ਹੁਕਮ ਦੁਆਰਾ ਅਜਿਹਾ ਕੀਤਾ। ਪੌਲੁਸ ਨੇ ਆਇਤ 5 ਵਿੱਚ ਇਸ ਵਿਚਾਰ ਨੂੰ ਪੇਸ਼ ਕੀਤਾ, ਕਿਉਂਕਿ ਜਦੋਂ ਅਸੀਂ ਸਰੀਰ ਵਿੱਚ ਰਹੇ ਸੀ ਸਾਡੇ ਪਾਪੀ ਜਨੂਨ ਕਾਨੂੰਨ ਦੁਆਰਾ ਪੈਦਾ ਕੀਤੇ ਗਏ, ਮੌਤ ਲਈ ਫਲ ਦੇਣ ਲਈ ਸਾਡੇ ਅੰਗਾਂ ਵਿੱਚ ਕੰਮ ਕਰ ਰਹੇ ਸਨ। ਵਿਵਸਥਾ ਪਾਪ ਨੂੰ ਜਗਾਉਂਦੀ ਹੈ, ਕਾਨੂੰਨ ਪਾਪ ਨੂੰ ਉਤੇਜਿਤ ਕਰਦਾ ਹੈ। ਯਾਦ ਰੱਖੋ, ਕਾਨੂੰਨ ਚੰਗਾ ਹੈ, ਦੋਸ਼ੀ ਪਾਪ ਹੈ। ਦੋਸ਼ੀ ਸਾਡੇ ਪਾਪੀ ਜਨੂਨ ਹਨ ਜੋ ਜਦੋਂ ਉਹ ਕਾਨੂੰਨ ਦਾ ਸਾਹਮਣਾ ਕਰਦੇ ਹਨ ਪਾਪ ਵੱਲ ਪ੍ਰੇਰਿਤ ਹੋ ਜਾਂਦੇ ਹਨ ਅਤੇ ਮੌਤ ਉਸ ਦੇ ਬਾਅਦ ਵਿੱਚ ਆਉਂਦੀ ਹੈ। ਪੌਲੁਸ ਨੇ ਸਾਨੂੰ ਅੰਦੋਲਨ ਤਰੱਕੀ ਦਿਖਾਉਂਦਾ ਹੈ। ਉਹ ਇੱਕ ਵਾਰ ਕਾਨੂੰਨ ਤੋਂ ਇਲਾਵਾ ਜਿੰਦਾ ਸੀ, ਹੁਕਮ ਆਇਆ, ਪਾਪ ਜਿਉਂਦਾ ਹੋਇਆ ਅਤੇ ਮੌਤ ਦਾ ਅਨੁਸਰਣ ਕੀਤਾ ਗਿਆ। ਕੀ ਅਸੀਂ ਹਰ ਪੜਾਅ 'ਤੇ ਇਸ ਅੰਦੋਲਨ ਦੀ ਪੜਤਾਲ ਕਰ ਸਕਦੇ ਹਾਂ? ਪੌਲੁਸ ਕਾਨੂੰਨ ਤੋਂ ਇਲਾਵਾ ਜਿੰਦਾ ਕਦੋਂ ਸੀ? ਕੁਝ ਸੋਚਦੇ ਹਨ ਕਿ ਉਹ ਆਪਣੇ ਬਚਪਨ ਬਾਰੇ ਗੱਲ ਕਰ ਰਿਹਾ ਹੈ, ਸੰਭਵ ਤੌਰ 'ਤੇ, ਪਰ ਉਸ ਨੇ ਹੁਣੇ ਹੀ ਸਿੱਖਿਆ ਸਿਖਾਇਆ ਹੈ ਕਿ ਹਰ ਕੋਈ ਆਦਮ ਵਿੱਚ ਹੈ ਅਤੇ ਆਦਮ ਦੇ ਦੋਸ਼ ਨੂੰ ਸਾਂਝਾ ਕਰਦਾ ਹੈ। ਸ਼ਾਇਦ ਉਸਦਾ ਮਤਲਬ ਇਹ ਹੈ ਕਿ ਉਹ ਅਗਿਆਨਤਾ ਵਿੱਚ ਜਿਉਂਦਾ ਸੀ। ਉਹ ਪਰਮਾਤਮਾ ਅੱਗੇ ਆਪਣੀ ਅਸਲ ਸਥਿਤੀ ਤੋਂ ਖੁਸ਼ੀ ਨਾਲ ਅਣਜਾਣ ਸੀ। ਉਸਨੇ ਪਾਪ ਕੀਤਾ ਪਰ ਉਸ ਨੂੰ ਪਾਪ ਉੱਤੇ ਕੋਈ ਯਕੀਨ ਨਹੀਂ ਸੀ। ਉਹ ਆਪਣੇ ਸਵੈ ਧਰਮ ਵਿੱਚ ਜਿਉਂਦਾ ਸੀ। ਇਸ ਸੰਸਾਰ ਦੇ ਲੱਖਾਂ ਧਾਰਮਿਕ ਲੋਕਾਂ ਵਾਂਗ ਉਹ ਖੁਸ਼ੀ ਨਾਲ ਜਿੰਦਾ ਹਨ ਕਿਉਂਕਿ ਉਹ ਪਰਮਾਤਮਾ ਤੋਂ ਅਣਜਾਣ ਹਨ, ਪਰਮਾਤਮਾ ਦੀ ਪਵਿੱਤਰਤਾ ਤੋਂ ਅਣਜਾਣ ਹਨ, ਉਹ ਪਰਮਾਤਮਾ ਦੇ ਮਿਆਰਾਂ ਤੋਂ ਅਣਜਾਣ ਹਨ। ਉਹ ਆਪਣੇ ਆਪ ਨੂੰ ਉਹਨਾਂ ਮਾਪਦੰਡਾਂ ਦੁਆਰਾ ਨਿਰਣਾ ਕਰਦੇ ਹਨ ਜੋ ਉਹ ਸੋਚਦੇ ਹਨ ਕਿ ਪਰਮੇਸ਼ਵਰ ਨੂੰ ਹੋਣਾ ਚਾਹੀਦਾ ਆ। ਉਹਨਾਂ ਨੇ ਪਰਮੇਸ਼ਵਰ ਨੂੰ ਆਪਣੇ ਰੂਪ ਵਿੱਚ ਬਣਾਇਆ ਹੈ। ਮੈਂ ਸੋਚਦਾ ਹਾਂ ਕਿ ਇਹ ਅਰਥ ਹੈ ਕਿ ਪੌਲੁਸ ਕਾਨੂੰਨ ਤੋਂ ਇਲਾਵਾ ਜਿੰਦਾ ਸੀ, ਪਰ ਫਿਰ ਹੁਕਮ ਆਇਆ। ਪੌਲੁਸ ਨੇ ਲਾਲਚ ਕਰਨ ਦੀ ਮਨਾਹੀ 'ਤੇ ਧਿਆਨ ਦਿੱਤਾ ਅਤੇ ਨਾ ਸਿਰਫ ਉਹ ਜਾਣਦਾ ਸੀ ਕਿ ਉਸਨੇ ਲਾਲਚ ਕੀਤਾ, ਨਾ ਸਿਰਫ ਇਹ ਵਿਸ਼ਵਾਸ ਉਸ 'ਤੇ ਡਿੱਗਿਆ, ਸਗੋਂ ਉਸ ਦੇ ਪਾਪੀ ਦਿਲ ਨੂੰ ਇਸ ਹੁਕਮ ਦੁਆਰਾ ਭੜਕਾਇਆ ਗਿਆ ਅਤੇ ਉਸਨੇ ਹੋਰ ਵੀ ਲਾਲਚ ਕੀਤਾ। ਪਾਪ ਜੀ ਆਇਆ। ਪਾਪ ਦਾ ਇਹ ਤਰੀਕਾ ਸੀ, ਪਾਪੀ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਫਿਰ ਮੌਤ ਦਾ ਪਿੱਛਾ ਕੀਤਾ। ਪਾਪ ਨੇ ਜੀਵਨ ਦਾ ਵਾਅਦਾ ਕੀਤਾ। ਆਇਤ 10, ਪਾਪ ਧੋਖਾ ਹੈ। ਆਇਤ 11, ਪਾਪ ਨੇ ਸੰਤੁਸ਼ਟੀ ਦਾ ਵਾਅਦਾ ਕੀਤਾ, ਇਹ ਪ੍ਰਦਾਨ ਨਹੀਂ ਕੀਤਾ। ਮੈਂ ਮਰ ਗਿਆ, ਇਸ ਅਰਥ ਵਿੱਚ ਮੈਂ ਮਰ ਗਿਆ ਕਿ ਹੁਣ ਮੈਂ ਅਣਜਾਣੇ ਵਿੱਚ ਖੁਸ਼ ਰਹਿ ਕੇ ਪਾਪ ਨਹੀਂ ਕਰ ਸਕਦਾ। ਮੈਂ ਇੱਕ ਵਾਰ ਜਿੰਦਾ ਸੀ, ਮੇਰੀ ਜ਼ਮੀਰ ਨੂੰ ਪਰੇਸ਼ਾਨ ਨਹੀਂ ਕੀਤਾ ਗਿਆ ਸੀ, ਹੋਰ ਨਹੀਂ। ਮੈਂ ਹੁਕਮ ਨੂੰ ਜਾਣਦਾ ਹਾਂ। ਪਾਪ ਦਾ ਦਿਨ ਸੀ, ਮੈਨੂੰ ਹੁਣ ਦੋਸ਼ੀ ਮਹਿਸੂਸ ਹੋ ਰਿਹਾ ਹੈ। ਮੌਤ ਇਹ ਕਮਾਲ ਹੈ। ਪੌਲੁਸ ਇੱਥੇ ਕੀ ਕਹਿ ਰਿਹਾ ਹੈ? ਮਸੀਹ ਤੋਂ ਇਲਾਵਾ ਸਾਡੀ ਹਾਲਤ ਸਾਡੀ ਸੋਚ ਨਾਲੋਂ ਕਿਤੇ ਮਾੜੀ ਹੈ ਅਤੇ ਕਾਨੂੰਨ ਦੁਆਰਾ ਆਪਣੇ ਆਪ ਨੂੰ ਬਚਾਉਣ ਦੀ ਸਾਡੀ ਯੋਗਤਾ ਪੂਰੀ ਤਰ੍ਹਾਂ ਖਿੜਕੀ ਤੋਂ ਬਾਹਰ ਚਲੀ ਗਈ ਹੈ। ਕਾਨੂੰਨ ਸਾਨੂੰ ਬਚਾਉਣ ਦੀ ਸਮਰੱਥਾ ਤੋਂ ਬਹੁਤ ਦੂਰ, ਸਾਨੂੰ ਪਾਪ ਕਰਨ ਲਈ ਉਕਸਾਉਂਦਾ ਹੈ। ਅਸੀਂ ਇੱਕ ਨਿਰਾਸ਼ਾਜਨਕ ਸਥਿਤੀ ਵਿੱਚ ਹਾਂ। ਇਹ ਉਤੇਜਨਾ ਕਿਵੇਂ ਕੰਮ ਕਰਦੀ ਹੈ? ਕਾਨੂੰਨ ਸਾਨੂੰ ਪਾਪ ਕਰਨ ਲਈ ਕਿਵੇਂ ਉਕਸਾਉਂਦਾ ਹੈ? ਇਸ ਦੇ ਮੂਲ ਵਿੱਚ ਪਾਪ ਦੇ ਵਿਰੁੱਧ ਬਗਾਵਤ ਹੈ। ਪਾਪ ਸਾਡੇ ਤਰੀਕੇ ਨਾਲ ਜੀਵਨ ਜੀ ਰਿਹਾ ਹੈ। ਅਸੀਂ ਰਾਜਾ ਹਾਂ, ਅਸੀਂ ਰਾਣੀ ਹਾਂ, ਅਸੀਂ ਆਪਣੇ ਲਈ ਜਿਉਂਦੇ ਹਾਂ। ਅਸੀਂ ਆਪਣੇ ਫੈਸਲੇ ਲੈਂਦੇ, ਅਸੀਂ ਸਹੀ ਅਤੇ ਗਲਤ ਦਾ ਫੈਸਲਾ ਕਰਦੇ ਹਾਂ। ਸਾਡੇ ਲਈ ਰਾਜਾ ਜਾਂ ਰਾਣੀ ਬਣਨ ਲਈ ਪਰਮਾਤਮਾ ਨੂੰ ਤਖ਼ਤਾ ਪਲਟ ਕਰਨ ਦੀ ਲੋੜ ਹੈ, ਉਸ ਦੀ ਥਾਂ 'ਤੇ ਬਿਠਾਉਣਾ ਚਾਹੀਦਾ ਹੈ ਅਤੇ ਉਸ ਦੇ ਹੁਕਮਾਂ ਨੂੰ ਬੰਨਣ ਦੀ ਲੋੜ ਹੈ। ਇਸ ਲਈ ਜਦੋਂ ਅਸੀਂ ਪਰਮਾਤਮਾ ਦੇ ਹੁਕਮਾਂ ਨੂੰ ਵੇਖਦੇ ਹਾਂ, ਨਾ ਛੂਹੋ, ਠੀਕ ਹੈ, ਅਸੀਂ ਉਸ ਨੂੰ ਛੂਹਣਾ ਚਾਹੁੰਦੇ ਹਾਂ, ਛੂਹਣਾ ਅਤੇ ਚੱਖਣਾ ਅਤੇ ਲੈਣਾ, ਇਹ ਹੀ ਅਸੀਂ ਚਾਹੁੰਦੇ ਹਾਂ। ਅਤੇ ਜੇਕਰ ਮੈਂ ਪਰਮਾਤਮਾ ਦੇ ਹੁਕਮਾਂ ਨੂੰ ਤੋੜਦਾ ਹਾਂ ਤਾਂ ਮੈਂ ਸਿੰਘਾਸਣ 'ਤੇ ਹਾਂ, ਰੱਬ ਨਹੀਂ, ਅਤੇ ਇਸ ਲਈ ਹੁਕਮ ਮੇਰੇ ਪਾਪ ਕਰਨ ਦੀ ਇੱਛਾ ਨੂੰ ਭੜਕਾਉਂਦਾ ਹੈ। ਹੁਕਮ ਮੈਨੂੰ ਪਰਮਾਤਮਾ ਨੂੰ ਤਿਆਗਣ ਦਾ ਇੱਕ ਤਰੀਕਾ ਦਿੰਦਾ ਹੈ ਅਤੇ ਮੈਨੂੰ ਰਾਜਾ ਜਾਂ ਰਾਣੀ ਬਣਨ ਦੀ ਇਜਾਜ਼ਤ ਦਿੰਦਾ ਹੈ, ਨਾਲ ਹੀ ਪਾਪ ਤੋਂ ਵਾਅਦੇ ਦੀ ਸੰਤੁਸ਼ਟੀ ਪ੍ਰਾਪਤ ਕਰਦਾ ਹੈ। ਲੈਣ, ਚੱਖਣ ਅਤੇ ਖਾਣ ਤੋਂ ਸਿਵਾਏ ਪਾਪ ਅਤੇ ਇਸ ਦੇ ਵਾਅਦੇ ਧੋਖਾ ਦਿੰਦੇ ਹਨ ਅਤੇ ਜੀਵਨ ਨਹੀਂ ਦਿੰਦੇ ਹਨ, ਪਰ ਮੌਤ, ਦੋਸ਼ੀ ਅਤੇ ਖਾਲੀਪਣ ਮਿਲਦਾ ਹੈ। ਸ਼ੁਰੂਆਤੀ ਚਰਚ ਦੇ ਫਾਦਰ ਔਗਸਟੀਨ ਨੇ ਇਸ ਗੱਲ ਦੀ ਖੋਜ ਕੀਤੀ ਸੀ। ਉਹ ਅਤੇ ਉਸਦੇ ਦੋਸਤਾਂ ਨੇ ਆਪਣੇ ਸ਼ੁਰੂਆਤੀ ਕਿਸ਼ੋਰ ਸਾਲਾਂ ਵਿੱਚ ਇੱਕ ਦਰਖਤ ਤੋਂ ਨਾਸ਼ਪਾਤੀ ਚੋਰੀ ਕਰ ਲਈ ਅਤੇ ਜਿਵੇਂ ਕਿ ਉਹ ਆਪਣੀ ਅੱਲੜ ਉਮਰ ਦੇ ਇਸ ਐਪੀਸੋਡ ਨੂੰ ਵਾਪਸ ਦੇਖਦਾ ਹੈ, ਸ਼ਾਇਦ ਉਹ 20 ਸਾਲਾਂ ਤੋਂ ਪਿੱਛੇ ਦੇਖ ਰਿਹਾ ਸੀ। ਇਹ ਕਿੱਸਾ ਉਸਨੂੰ ਪਰੇਸ਼ਾਨ ਕਰਦਾ ਹੈ। ਉਹਨਾਂ ਨੇ ਅਜਿਹਾ ਕਿਉਂ ਕੀਤਾ? ਇਹ ਅਪਰਾਧ ਦੀ ਵਿਅਰਥਤਾ ਸੀ ਜਿਸ ਨੇ ਕੁਝ ਹੱਦ ਤੱਕ ਉਸਨੂੰ ਪਰੇਸ਼ਾਨ ਕੀਤਾ ਸੀ। ਉਹ ਭੁੱਖੇ ਨਹੀਂ ਸਨ। ਉਸਦੇ ਆਪਣੇ ਬਾਗ ਵਿੱਚ ਵਧੀਆ ਫਲ ਸੀ। ਉਹਨਾਂ ਨੇ ਕੁਝ ਨਾਸ਼ਪਤੀ ਸੂਰਾਂ ਨੂੰ ਸੁੱਟ ਦਿੱਤੇ। ਇਹ ਇੱਕ ਬੇਲੋੜਾ ਅਪਰਾਧ ਸੀ ਅਤੇ ਜਦੋਂ ਪਾਪ ਨਾਲ ਲੜਦਾ ਹੈ ਤਾਂ ਉਸ ਨੂੰ ਵਿਸ਼ਵਾਸ ਕਰਨ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਇਹ ਹੈ ਕਿ ਅਸਲ ਕਾਰਨਾਂ ਵਿੱਚੋਂ ਇਹ ਹੈ ਕਿ ਅਸੀਂ ਪਾਪ ਕਰਦੇ ਹਾਂ। ਜਦੋਂ ਅਸੀਂ ਪ੍ਰਾਪਤ ਕਰਦੇ ਹਾਂ ਅਸੀਂ ਇਹ ਅਸਲ ਵਿੱਚ ਕਾਨੂੰਨ ਦੀ ਉਲੰਘਣਾ ਹੈ ਜੋ ਕਿ ਲੱਤ ਦਿੰਦੀ ਹੈ। ਅਸੀਂ ਪਰਮਾਤਮਾ ਦੇ ਕਾਨੂੰਨ ਤੋਂ ਜਾਣੂ ਹੋ ਜਾਂਦੇ ਹਾਂ। ਸਾਡਾ ਪਾਪੀ ਸੁਭਾਅ ਪਰਮਾਤਮਾ ਦੇ ਕਾਨੂੰਨ ਨੂੰ ਤੋੜਨਾ ਚਾਹੁੰਦਾ ਹੈ ਕਿਉਂਕਿ ਅਸੀਂ ਰੱਬ ਬਣ ਜਾਂਦੇ ਹਾਂ। ਜਾਣੋ ਕਿ ਕਾਨੂੰਨ ਪਾਪ ਨਹੀਂ ਹੈ ਪਰ ਇਹ ਪਾਪ ਨੂੰ ਉਤੇਜਿਤ ਕਰਦਾ ਹੈ। ਇਸ ਲਈ ਅਸੀਂ ਕਾਨੂੰਨ ਤੋਂ ਮੁਕਤ ਹਾਂ। ਇਹ ਹੁਣ ਸਾਨੂੰ ਗੁਲਾਮ ਨਹੀਂ ਰੱਖਦਾ। ਅਸੀਂ ਮਸੀਹ ਵਿੱਚ ਵਿਵਸਥਾ ਲਈ ਮਰ ਗਏ ਅਤੇ ਹੁਣ ਅਸੀਂ ਇੱਕ ਰੂਹ ਹੋਰ ਜੀ ਉੱਠੇ ਮਸੀਹ ਦੇ ਹਾਂ ਅਤੇ ਮਸੀਹ ਦੇ ਨਾਲ ਸਾਡੀ ਏਕਤਾ ਵਿੱਚ ਅਸੀਂ ਹੁਣ ਸਮਝਦਾਰ ਹਾਂ ਕਿ ਸਾਡੀ ਡਿੱਗੀ ਹੋਈ ਹਾਲਤ ਵਿੱਚ ਕਾਨੂੰਨ ਦੁਆਰਾ ਪਾਪ ਨੂੰ ਉਤੇਜਿਤ ਕੀਤਾ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਮਸੀਹ ਦਾ ਹੁਣ ਕਾਨੂੰਨ ਨਾਲ ਨਵਾਂ ਰਿਸ਼ਤਾ ਹੈ। ਮੈਂ ਸੋਚਦਾ ਹਾਂ ਕਿ ਪਰਮਾਤਮਾ ਦੀ ਆਤਮਾ ਸਾਡੇ ਦਿਲਾਂ ਨੂੰ ਨਵਿਆਉਂਦੀ ਹੈ ਅਤੇ ਸਾਨੂੰ ਪਰਮਾਤਮਾ ਲਈ ਪਿਆਰ ਅਤੇ ਪਰਮਾਤਮਾ ਦੀ ਪਾਲਣਾ ਕਰਨ ਲਈ ਪਿਆਰ ਪ੍ਰਦਾਨ ਕਰਦੀ ਹੈ। ਹੁਣ ਅਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਤੋੜ ਕੇ ਉਸਦਾ ਤਖਤਾ ਪਲਟ ਨਹੀਂ ਕਰਨਾ ਚਾਹੁੰਦੇ। ਅਸੀਂ ਪਰਮੇਸ਼ਵਰ ਦਾ ਆਦਰ ਕਰਨਾ ਅਤੇ ਉਸ ਨੂੰ ਖੁਸ਼ ਕਰਨਾ ਚਾਹੁੰਦੇ ਹਾਂ। ਅਸੀਂ ਮੰਨਦੇ ਹਾਂ ਕਿ ਪਰਮੇਸ਼ਵਰ ਦੇ ਹੁਕਮ ਪਵਿੱਤਰ ਅਤੇ ਧਰਮੀ ਅਤੇ ਚੰਗੇ ਹਨ ਅਤੇ ਵਧਣ ਫੁੱਲਣ ਵੱਲ ਲੈ ਜਾਂਦੇ ਹਨ। ਅਸੀਂ ਆਪਣੀ ਮੁਕਤੀ ਕਮਾਉਣ ਲਈ ਪਰਮੇਸ਼ਵਰ ਦੇ ਕਾਨੂੰਨ ਦੀ ਪਾਲਣਾ ਨਹੀਂ ਕਰਦੇ। ਅਸੀਂ ਡਰ ਦੇ ਕਾਰਨ ਪਰਮੇਸ਼ਵਰ ਦੇ ਕਾਨੂੰਨ ਦੀ ਪਾਲਣਾ ਨਹੀਂ ਕਰਦੇ। ਅਸੀਂ ਕਾਨੂੰਨ ਦੇ ਅਧੀਨ ਨਹੀਂ ਹਾਂ। ਅਸੀਂ ਕਿਰਪਾ ਦੇ ਅਧੀਨ ਹਾਂ ਅਤੇ ਅਸੀਂ ਆਗਿਆ ਮੰਨਣ ਲਈ ਸੁਤੰਤਰ ਹਾਂ। ਜਿਵੇਂ ਹੀ ਅਸੀਂ ਅੱਜ ਨੂੰ ਅੱਜ ਦਾ ਕਲਾਮ ਖਤਮ ਕਰਦੇ ਹਾਂ, ਆਓ ਇਸ ਗੱਲ 'ਤੇ ਧਿਆਨ ਦੇਈਏ ਕਿ ਕਾਨੂੰਨ ਬਚਾਉਣ ਲਈ ਕਿੰਨਾ ਸ਼ਕਤੀਹੀਣ ਹੈ। ਪੌਲਸ ਨੇ ਕਿਹਾ ਹੈ ਕਿ ਕੋਈ ਵੀ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਵਿੱਚ ਸਫਲ ਨਹੀਂ ਹੋਇਆ। ਕਾਨੂੰਨ ਪਾਪੀ ਦੀ ਨਿੰਦਾ ਕਰਦਾ ਹੈ। ਕਾਨੂੰਨ ਪਾਪ ਨੂੰ ਪ੍ਰਗਟ ਕਰਦਾ ਹੈ। ਕੋਈ ਵੀ ਕਾਨੂੰਨ ਦੁਆਰਾ ਧਰਮੀ ਨਹੀਂ ਠਹਿਰਾਇਆ ਗਿਆ। ਕਾਨੂੰਨ ਪਾਪ ਨੂੰ ਕਾਨੂੰਨ ਦੀ ਉਲੰਘਣਾ ਵਜੋਂ ਪ੍ਰਭਾਸ਼ਿਤ ਕਰਦਾ ਹੈ। ਅਬਰਾਹਮ ਨਾਲ ਵਾਅਦਾ ਕਾਨੂੰਨ ਦੁਆਰਾ ਨਹੀਂ ਆਇਆ। ਕਾਨੂੰਨ ਗੁੰਡਾਗਰਦੀ ਨੂੰ ਵਧਾਉਣ ਲਈ ਆਇਆ ਸੀ। ਸਾਡੇ ਅਧਿਆਇ ਵਿੱਚ ਅਸੀਂ ਦੇਖਿਆ ਹੈ ਕਿ ਕਾਨੂੰਨ ਕਿਵੇਂ ਗੁਲਾਮ ਬਣਾਉਂਦਾ ਅਤੇ ਬਚਾਉਣ ਦੀ ਸਮਰੱਥਾ ਤੋਂ ਬਹੁਤ ਦੂਰ ਹੈ। ਅਸਲ ਵਿੱਚ ਅਣਜਾਣ ਵਿਅਕਤੀ ਵਿੱਚ ਪਾਪ ਨੂੰ ਉਤੇਜਿਤ ਕਰਦਾ ਹੈ। ਸਾਡੇ ਅਧਿਆਇ ਵਿੱਚ ਅਸੀਂ ਦੇਖਿਆ ਹੈ ਕਾਨੂੰਨ ਹਾਲਾਂਕਿ ਪਰਮੇਸ਼ਰ ਵੱਲੋਂ ਹੈ, ਹਾਲਾਂਕਿ ਇਹ ਚੰਗਾ ਹੈ, ਪਵਿੱਤਰ ਅਤੇ ਧਰਮੀ ਹੈ, ਬਚਾਉਣ ਵਿੱਚ ਅਸਮਰੱਥ ਹੈ। ਸਾਨੂੰ ਕਾਨੂੰਨ ਨਾਲੋਂ ਸ਼ਕਤੀਸ਼ਾਲੀ ਮੁਕਤੀਦਾਤਾ ਦੀ ਲੋੜ ਹੈ। ਪੌਲਸ ਕਿਤੇ ਹੋਰ ਕਹਿੰਦਾ ਹੈ ਕਿ ਸਾਡੇ ਕੋਲ ਇੱਕ ਹੈ, ਉਹ ਗਲਾਤੀਆਂ ਵਿੱਚ ਕਹਿੰਦਾ ਹੈ, ਪਰ ਜਦੋਂ ਸਮੇਂ ਦੀ ਪੂਰਨਤਾ ਆ ਗਈ ਤਾਂ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਭੇਜਿਆ ਜੋ ਔਰਤ ਤੋਂ ਪੈਦਾ ਹੋਇਆ, ਸ਼ਰ੍ਹਾਂ ਦੇ ਅਧੀਨ ਪੈਦਾ ਹੋਇਆ, ਉਹਨਾਂ ਨੂੰ ਛੁਟਕਾਰਾ ਦੇਣ ਲਈ ਜੋ ਕਾਨੂੰਨ ਦੇ ਅਧੀਨ ਸਨ, ਤਾਂ ਜੋ ਅਸੀਂ ਪੁੱਤਰਾਂ ਵਜੋਂ ਗੋਦ ਲੈ ਸਕੀਏ। ਯਿਸੂ ਮਸੀਹ ਇੱਕ ਕਾਨੂੰਨ ਦੇ ਅਧੀਨ ਆਇਆ ਸੀ। ਉਸਨੇ ਕਾਨੂੰਨ ਨੂੰ ਪੂਰੀ ਤਰ੍ਹਾਂ ਪੂਰਾ ਕੀਤਾ। ਉਹ ਆਪਣੇ ਪਿਤਾ ਨੂੰ ਚੰਗੀ ਤਰ੍ਹਾਂ ਪ੍ਰਸੰਨ ਕਰਦਾ ਸੀ। ਉਹ ਕਾਨੂੰਨ ਦੇ ਅਧੀਨ ਗੁਲਾਮ ਨਹੀਂ ਬਣਿਆ। ਉਸਦਾ ਕੋਈ ਪਾਪੀ ਸੁਭਾਅ ਨਹੀਂ ਸੀ ਅਤੇ ਕਾਨੂੰਨ ਨੂੰ ਉਤੇਜਿਤ ਕਰਨ ਲਈ ਕੋਈ ਪਾਪ ਨਹੀਂ ਸੀ ਅਤੇ ਇਸ ਲਈ ਉਹ ਉਹਨਾਂ ਲੋਕਾਂ ਨੂੰ ਛਡਾਉਣ ਦੇ ਯੋਗ ਸੀ ਜੋ ਕਾਨੂੰਨ ਦੇ ਅਧੀਨ ਬੇਸਹਾਰਾ ਗੁਲਾਮ ਪਾਪ ਦੁਆਰਾ ਧੋਖੇ ਵਿੱਚ ਸਨ। ਕਾਨੂੰਨ ਪ੍ਰਤੀ ਉਸਦੀ ਸੰਪੂਰਨ ਆਗਿਆਕਾਰੀ ਦਾ ਮਤਲਬ ਸੀ ਕਿ ਉਹ ਇੱਕ ਬੇਦਾਗ ਲੇਲੇ ਵਰਗਾ ਸੀ, ਇੱਕ ਬਲੀਦਾਨ ਜੋ ਪਾਪ ਲਈ ਪ੍ਰਾਸ਼ਚਿਤ ਕਰਨ ਲਈ ਸਵੀਕਾਰਯੋਗ ਸੀ। ਉਸਨੇ ਉਹ ਕੀਤਾ ਜੋ ਕਾਨੂੰਨ ਵਿੱਚ ਬਹੁਤ ਕਮਜ਼ੋਰ ਸੀ। ਉਹ ਮੁਕਤੀਦਾਤਾ ਹੈ ਜਿਸ ਦੀ ਸਾਨੂੰ ਲੋੜ ਹੈ। ਆਮੀਨ।